ਰਸੂਲਾਂ ਦੇ ਕਰਤੱਬ ਬਾਪ 13 ਪੌਲੁਸ ਅਤੇ ਬਰਨਬਾਸ ਦਾ ਪਹਿਲਾ ਸਫ਼ਰ। ਅੰਤਾਕਿਆ ਦੀ ਕਲੀਸਿਆ ਵਿਚ ਕਈ ਨਬੀ ਅਤੇ ਉਪਦੇਸ਼ਕ ਸਨ, ਅਰਥਾਤ ਬਰਨਬਾਸ ਔਰ ਸ਼ਮਾਉਨ ਜੋ ਨਿਗਰ ਕਹਾਉਂਦਾ ਹੈ, ਔਰ ਲੁਕੀਅਸ ਕੁਰੇਨੇ ਦਾ ਇਕ ਮਨੁੱਖ, ਅਤੇ ਮਨੇਨ ਜਿਹੜਾ ਰਾਜਾ ਹੇਰੋਦੇਸ ਦੇ ਨਾਲ ਪਲਿਆ ਸੀ, ਅਤੇ ਸਲੂਸ। ਜਾਂ ਇਹ ਪ੍ਰਭੂ ਦੀ ਉਪਾਸਨਾ ਕਰਦੇ ਅਤੇ ਵਰਤ ਰੱਖਦੇ ਸਨ, ਤਾਂ ਪਵਿੱਤਰ ਆਤਮਾ ਨੇ ਕਿਹਾ ਕਿ ਮੇਰੇ ਲਈ ਬਰਨਬਾਸ ਅਤੇ ਸਲੂਸ ਨੂੰ ਉਸ ਕੰਮ ਦੇ ਲਈ ਵੱਖਰਾ ਕਰੋ ਜਿਹਦੇ ਲਈ ਮੈਂ ਉਨ੍ਹਾਂ ਨੂੰ ਬੁਲਾਇਆ ਹੈ। ਤਦ ਉਨ੍ਹਾਂ ਵਰਤ ਰੱਖ ਕੇ ਅਤੇ ਪ੍ਰਾਰਥਨਾ ਕਰਕੇ ਉਨ੍ਹਾਂ ਉੱਤੇ ਹੱਥ ਧਰੇ ਅਤੇ ਉਨ੍ਹਾਂ ਨੂੰ ਵਿਦਿਆ ਕੀਤਾ। ਸੋ ਪਵਿੱਤਰ ਆਤਮਾ ਦੇ ਕੱਲੇ ਹੋਏ ਸਲੂਕੀਆ ਨੂੰ ਆਏ, ਔਰ ਉਥੋਂ ਜਹਾਜ਼ ਤੇ ਚੜ ਕੇ ਕੁਪਰਸ ਨੂੰ ਗਏ, ਅਤੇ ਉਨ੍ਹਾਂ ਨੇ ਸਲਮੀਸ ਵਿਚ ਪਹੁੰਚ ਕੇ ਯਹੂਦੀਆਂ ਦੀਆਂ ਸਮਾਜਾਂ ਵਿਚ ਪਰਮੇਸ਼ਵਰ ਦਾ ਵਚਨ ਸੁਣਾਇਆ, ਅਤੇ ਯਹੂਨਾ ਉਨ੍ਹਾਂ ਦਾ ਸੇਵਕ ਨਾਲ ਸੀ। ਜਾਂ ਉਹ ਸਾਰੇ ਟਾਪੂ ਵਿਚ ਫਿਰਦੇ ਫਿਰਦੇ ਪਾਫੂਸ ਤਾਈਂ ਆਏ, ਤਾਂ ਉਨ੍ਹਾਂ ਨੇ ਬਰੀਅਸੂਸ ਨਾਂ ਦਾ ਇਕ ਆਦਮੀ ਮਿਲਿਆ, ਜਿਹੜਾ ਜਾਦੂਗਰ, ਝੂਠਾ ਨਬੀ ਅਤੇ ਕੌਮ ਦਾ ਯਹੂਦੀ ਸੀ। ਉਹ ਸਰਗੀਊਸ ਪੌਲੁਸ ਡਿਪਟੀ ਦੇ ਨਾਲ ਸੀ, ਜਿਹੜਾ ਬੁੱਧਵਾਨ ਮਨੁੱਖ ਸੀ। ਇਸ ਨੇ ਬਰਨਬਾਸ ਅਤੇ ਸਲੂਸ ਨੂੰ ਆਪਣੇ ਕੋਲ ਸੱਦ ਕੇ ਪਰਮੇਸ਼ਵਰ ਦਾ ਵਚਨ ਸੁਣਨਾ ਚਾਹਿਆ। ਇਲਮਾਸ ਜਾਦੂਗਰ ਨੇ ਕਿ ਉਹਦੇ ਨਾਂ ਦਾ ਅਰਥ ਹੈ, ਡਿਪਟੀ ਨੂੰ ਉਸ ਮਤ ਤੋਂ ਫੇਰਨ ਦਾ ਦਾਇਆ ਕਰਕੇ ਉਨ੍ਹਾਂ ਦਾ ਸਾਹਮਣਾ ਕੀਤਾ। ਪਰ ਸਲੂਸ ਨੇ, ਜਿਹਨੂੰ ਪੌਲੁਸ ਵੀ ਅਖੀਦਾ ਹੈ, ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਉਹਦੀ ਵੱਲ ਧਿਆਨ ਕੀਤਾ ਅਤੇ ਆਖਿਆ ਕਿ ਓਏ, ਤੂੰ ਸਭ ਤਰ੍ਹਾਂ ਦੇ ਛਲ ਅਤੇ ਬੁਰਿਆਈ ਨਾਲ ਭਰਿਆ ਹੋਇਆ ਹੈ, ਸ਼ੈਤਾਨ ਦੇ ਬੱਚੇ ਅਤੇ ਸਾਰੇ ਧਰਮ ਦੇ ਵੈਰੀ, ਕੀ ਤੂੰ ਪ੍ਰਭੂ ਦੇ ਸਿੱਧੇ ਰਾਹਾਂ ਨੂੰ ਵਿੰਗੇ ਕਰਨੋਂ ਨਹੀਂ ਟਲੇਗਾ? ਹੁਣ ਵੇਖ, ਪ੍ਰਭੂ ਦਾ ਹੱਥ ਤੇਰੇ ਉੱਤੇ ਹੈ, ਅਤੇ ਤੂੰ ਅੰਨਾ ਹੋ ਜਾਏਗਾ ਅਤੇ ਕੁਝ ਚਿਰ ਤਿਕਰ ਸੂਰਜ ਨਾ ਵੇਖੇਗਾ। ਅਤੇ ਉਵੇਂ ਉਹਦੇ ਉੱਤੇ ਧੁੰਦ ਔਰ ਹਨੇਰਾ ਛਾ ਗਿਆ। ਤਾਂ ਉਹ ਟੋਲਦਾ ਫਿਰਿਆ, ਭਾਈ ਕੋਈ ਹੱਥ ਫੜ ਕੇ ਮੈਨੂੰ ਲੈ ਚੱਲੇ। ਤਾਂ ਡਿਪਟੀ ਨੇ ਜਾਂ ਇਹ ਵਾਰਤਾ ਵੇਖੀ, ਤਾਂ ਪ੍ਰਭੂ ਦੀ ਸਿੱਖਿਆ ਤੋਂ ਹੈਰਾਨ ਹੋ ਕੇ ਨੇਚਾ ਕੀਤੀ। ਤਾਂ ਪੌਲੁਸ ਔਰ ਉਹਦੇ ਸਾਥੀ ਪਫੂਸ ਤੋਂ ਜਹਾਜ਼ ਤੇ ਚੜ ਕੇ ਪੰਫੁਲੀਆ ਦੇ ਪਰਗਾ ਵਿਚ ਆਏ, ਅਤੇ ਯਹੂਨਾ ਉਨ੍ਹਾਂ ਤੋਂ ਅੱਡ ਹੋ ਕੇ ਯਰੂਸ਼ਲਮ ਨੂੰ ਮੁੜ ਗਿਆ। ਪਰ ਉਹ ਪਰਗਾ ਤੋਂ ਲੰਘ ਕੇ ਪਿਸੀਦੀਆ ਤੇ ਅੰਤਾਕਿਆ ਵਿਚ ਅਪੜੇ, ਔਰ ਸਬਤ ਦੇ ਦਿਨ ਸਮਾਜ ਵਿਚ ਜਾ ਬੈਠੇ, ਔਰ ਤੁਰੇਤ ਔਰ ਨਬੀਆਂ ਦੇ ਪੜਨ ਤੋਂ ਪਿੱਛੋਂ ਸਮਾਜ ਦੇ ਸਰਦਾਰਾਂ ਨੇ ਉਨ੍ਹਾਂ ਨੂੰ ਕਹਾ ਭੇਜਿਆ ਕਿ ਹੇ ਭਾਈਓ, ਜੇ ਲੋਕਾਂ ਦੇ ਲਈ ਕੋਈ ਉਪਦੇਸ਼ ਦਾ ਵਚਨ ਤੁਹਾਡੇ ਕੋਲ ਹੋਵੇ ਤਾਂ ਸੁਣਾਓ। ਤਦ ਪੌਲੁਸ ਖੜਾ ਹੋ ਗਿਆ ਅਤੇ ਹੱਥ ਨਾਲ ਸਹਿਨਤ ਕਰਕੇ ਕਿਹਾ, ਹੇ ਇਜ਼ਰਾਈਲੀਓ ਅਤੇ ਪਰਮੇਸ਼ਵਰ ਦਾ ਭਾਉ ਕਰਨ ਵਾਲਿਓ, ਸੁਣੋ, ਇਜ਼ਰਾਈਲ ਦੀ ਇਸ ਕੌਮ ਦੇ ਪਰਮੇਸ਼ਵਰ ਨੇ ਸਾਡੇ ਪਿਓ ਦਾਦਿਆਂ ਨੂੰ ਚੁਣਿਆ ਅਤੇ ਇਸ ਕੌਮ ਨੂੰ ਜਦ ਮਿਸਰ ਦੇਸ਼ ਵਿਚ ਪਰਦੇਸੀ ਸੀ ਵਧਾਇਆ, ਅਤੇ ਪੂਜਾ ਦੇ ਬਲ ਨਾਲ ਉਨ੍ਹਾਂ ਨੂੰ ਉਸ ਵਿਚੋਂ ਕੱਢ ਲਿਆਂਦਾ, ਅਤੇ 40 ਕੁ ਵਰਿਆਂ ਤੀਕਰ ਉਜਾੜ ਵਿਚ ਉਨ੍ਹਾਂ ਦੀ ਝਾਲ ਚੱਲੀ, ਔਰ ਕਨਾਨ ਦੇਸ਼ ਵਿਚ 7 ਕੌਮਾਂ ਦਾ ਨਾਸ ਕਰਕੇ ਉਨ੍ਹਾਂ ਦੇ ਦੇਸ਼ ਨੂੰ ਕੋਈ 450 ਵਰਿਆਂ ਤੀਕਰ ਉਨ੍ਹਾਂ ਦਾ ਵਿਰਸਾ ਕਰ ਦਿੱਤਾ। ਉਹਦੇ ਮਗਰੋਂ ਉਸਨੇ ਸੈਮੂਅਲ ਨਬੀ ਤੀਕ ਉਨ੍ਹਾਂ ਨੂੰ ਨਿਆਈ ਦਿੱਤੇ। ਇਹਦੇ ਮਗਰੋਂ ਉਨ੍ਹਾਂ ਨੇ ਪਾਤਸ਼ਾਹ ਮੰਗਿਆ, ਤਾਂ ਪਰਮੇਸ਼ਵਰ ਨੇ ਇਕ ਮਨੁੱਖ ਬਨੀਯਾਮੀਨ ਦੀ ਗੋਤ ਵਿਚੋਂ ਕੀਸ ਦੇ ਪੁੱਤਰ ਸ਼ਾਉਲ ਨੂੰ 40 ਵਰਿਆਂ ਤੀਕਰ ਉਨ੍ਹਾਂ ਨੂੰ ਦਿੱਤਾ। ਫਿਰ ਉਹਨੂੰ ਹਟਾ ਕੇ ਦਾਊਦ ਨੂੰ ਖੜਾ ਕੀਤਾ, ਭਾਈ ਉਨ੍ਹਾਂ ਦਾ ਪਾਤਸ਼ਾਹ ਹੋਵੇ, ਜਿਹਦੇ ਹੱਕ ਵਿਚ ਉਹਨੂੰ ਸਾਖੀ ਦੇ ਕੇ ਆਖਿਆ, ਭਾਈ ਮੈਂ ਯਸੀਹ ਦੇ ਪੁੱਤਰ ਦਾਊਦ ਨੂੰ ਆਪਣੇ ਮਨ ਪਾਉਂਦਾ ਇਕ ਮਨੁੱਖ ਲੱਭਿਆ, ਉਹ ਮੇਰੀ ਸਾਰੀ ਮਰਜ਼ੀ ਪੂਰੀ ਕਰੇਗਾ। ਉਸ ਦੀ ਅੰਸ ਤੋਂ ਪਰਮੇਸ਼ਵਰ ਨੇ ਆਪਣੇ ਕਰਾਰ ਮੁਜਬ ਇਸਰਾਇਲ ਦੇ ਕੋਲ ਇਕ ਮੁਕਤੀਦਾਤਾ ਯਸੂ ਨੂੰ ਲਿਆਂਦਾ, ਜਿਹਦੇ ਆਉਣ ਤੋਂ ਪਹਿਲਾਂ ਯੋਹਨਾ ਨੇ ਇਸਰਾਇਲ ਦੇ ਸਰਬਤ ਲੋਕਾਂ ਦੇ ਅੱਗੇ ਤੋਬਾ ਦਾ ਬਪਤਿਸਮਾ ਦਾ ਪ੍ਰਚਾਰ ਕੀਤਾ। ਜਾਂ ਯੋਹਨਾ ਆਪਣੀ ਦੌੜ ਪੂਰੀ ਕਰ ਰਿਹਾ ਸੀ, ਤਾਂ ਉਹਨੇ ਆਖਿਆ ਕਿ ਤੁਸੀਂ ਮੈਨੂੰ ਕੀ ਸਮਝਦੇ ਹੋ, ਮੈਂ ਉਹ ਨਹੀਂ ਹਾਂ, ਪਰ ਵੇਖੋ, ਮੇਰੇ ਪਿੱਛੋਂ ਇਕ ਆਉਂਦਾ ਹੈ ਜਿਹਦੇ ਪੈਰਾਂ ਦੀ ਜੁੱਤੀ ਮੈਂ ਖੋਲਣ ਦੇ ਯੋਗ ਨਹੀਂ। ਹੇ ਭਾਈਓ, ਅਬਰਾਹਮ ਦੀ ਅੰਸ਼ ਦੇ ਪੁੱਤਰੋ, ਅਤੇ ਤੁਹਾਡੇ ਵਿਚ ਜਿਹੜੇ ਪਰਮੇਸ਼ਵਰ ਦਾ ਭੈ ਕਰਦੇ ਹੋ, ਸਾਡੇ ਕੋਲ ਇਸ ਮੁਕਤੀ ਦਾ ਵਚਨ ਭੇਜਿਆ ਹੋਇਆ ਹੈ, ਕਿਉਂਜ ਯਰੂਸ਼ਲਮ ਦੇ ਰਹਿਣ ਵਾਲਿਆਂ ਅਤੇ ਉਨ੍ਹਾਂ ਦੇ ਸਰਦਾਰਾਂ ਨੇ ਉਹਨੂੰ ਅਤੇ ਉਹਦੇ ਨਬੀਆਂ ਦੇ ਵਚਨਾਂ ਨੂੰ, ਜੋ ਹਰ ਸ਼ਬਦ ਦੇ ਦਿਨ ਪੜੇ ਜਾਂਦੇ ਹਨ, ਨਾ ਜਾਣ ਕੇ ਉਨ੍ਹਾਂ ਨੂੰ ਡੰਨ ਦੇ ਯੋਗ ਠਹਿਰਾਉਣ ਨਾਲ ਉਨ੍ਹਾਂ ਨੂੰ ਪੂਰਿਆ ਕੀਤਾ। ਭਾਵੇਂ ਉਨ੍ਹਾਂ ਨੇ ਉਹਦੇ ਵਿਚ ਕਤਲ ਦੇ ਲਾਇਕ ਕੋਈ ਦੋਸ਼ ਨਹੀਂ ਵੇਖਿਆ, ਤਾਂ ਵੀ ਪਿਲਾਤੂਸ ਦੇ ਅੱਗੇ ਅਰਜ਼ ਕੀਤੀ ਜੋ ਉਹਨੂੰ ਜਾਨੋਂ ਮਾਰਿਆ ਜਾਵੇ ਅਤੇ ਜਾਂ ਸਭ ਕੁਝ ਜੋ ਉਹਦੇ ਹੱਕ ਵਿਚ ਲਿਖਿਆ ਹੋਇਆ ਸੀ ਪੂਰਾ ਕਰ ਚੁੱਕੇ ਤਾਂ ਉਹਨੂੰ ਰੁੱਖ ਉੱਤੇ ਲਾ ਕੇ ਕਬਰ ਵਿਚ ਰੱਖਿਆ। ਪਰੰਤੂ ਪਰਮੇਸ਼ਵਰ ਨੇ ਉਹਨੂੰ ਮੁਰਦਿਆਂ ਵਿਚੋਂ ਜਵਾਲਿਆ ਅਤੇ ਉਹਦੇ ਬਹੁਤ ਦਿਨਾਂ ਤੀਕ ਉਨ੍ਹਾਂ ਲੋਕਾਂ ਨੂੰ ਵਿਖਾਈ ਦਿੰਦਾ ਰਿਹਾ ਜਿਹੜੇ ਗਲੀਲ ਤੋਂ ਯਰੂਸ਼ਲਮ ਨੂੰ ਉਹਦੇ ਨਾਲ ਆਏ ਸਨ ਅਤੇ ਹੁਣ ਲੋਕਾਂ ਦੇ ਅੱਗੇ ਉਹਦੇ ਉੱਤੇ ਸਾਖੀ ਦੇਣ ਵਾਲੇ ਹਨ। ਅਸੀਂ ਤੁਹਾਨੂੰ ਉਸ ਬਚਨ ਦੀ ਖੁਸ਼ਖਬਰੀ ਸੁਣਾਉਂਦੇ ਹਾਂ ਜਿਹੜਾ ਸਾਡੇ ਪਿਓ ਦਾਦਿਆਂ ਨਾਲ ਕੀਤਾ ਗਿਆ ਸੀ। ਭਾਈ ਪਰਮੇਸ਼ਵਰ ਨੇ ਯੇਸ਼ੂ ਨੂੰ ਉਠਾਲ ਕੇ ਸਾਡੀ ਔਲਾਦ ਦੇ ਲਈ ਉਸ ਬਚਨ ਨੂੰ ਪੂਰਾ ਕੀਤਾ ਹੈ, ਜਿਵੇਂ ਦੂਜੇ ਜ਼ਬੂਰ ਵਿਚ ਵੀ ਲਿਖਿਆ ਹੋਇਆ ਹੈ ਕਿ ਤੂੰ ਮੇਰਾ ਪੁੱਤਰ ਹੈ, ਅੱਜ ਤੂੰ ਮੈਥੋਂ ਜੰਮਿਆ। ਇਹਦੇ ਵਿਖੇ ਜੋ ਉਸ ਨੇ ਉਹਨੂੰ ਮੁਰਦਿਆਂ ਵਿਚੋਂ ਉਠਾਲਿਆ, ਭਾਈ ਉਹ ਫਿਰ ਸੜਨ ਦੀ ਵੱਲ ਕਦੇ ਨਾ ਮੁੜੇ। ਉਹਨੇ ਇਉਂ ਆਖਿਆ ਹੈ, ਜੋ ਮੈਂ ਦਾਊਦ ਦੇ ਪੁੱਤਰ ਅਤੇ ਅਟਲ ਪਦਾਰਥ ਤੁਹਾਨੂੰ ਦਿਆਂਗਾ। ਇਸ ਲਈ ਉਹ ਕਿਸੇ ਜ਼ਬੂਰ ਵਿਚ ਵੀ ਆਖਦਾ ਹੈ, ਭਾਈ ਤੂੰ ਆਪਣੇ ਪਵਿੱਤਰ ਪੁਰਖ ਨੂੰ ਸੜਨ ਨਾ ਦੇਵੇਂਗਾ। ਦਾਊਦ ਤਾਂ ਆਪਣੇ ਸਮੇਂ ਵਿਚ ਪਰਮੇਸ਼ਵਰ ਦੀ ਮਰਜ਼ੀ ਪੂਰੀ ਕਰਕੇ ਸੌਂ ਗਿਆ ਅਤੇ ਆਪਣੇ ਪਿਓ ਦਾਦਿਆਂ ਵਿਚ ਜਾ ਮਿਲਿਆ ਅਤੇ ਸੜ ਗਿਆ, ਪਰ ਇਹ ਜਿਹਨੂੰ ਪਰਮੇਸ਼ਵਰ ਨੇ ਜਵਾਲਿਆ ਨਾ ਸੜਿਆ। ਸੋ ਹੇ ਭਾਈਓ, ਇਹ ਜਾਣੋ ਕਿ ਉਸਦੇ ਵਸੀਲੇ ਨਾਲ ਤੁਹਾਨੂੰ ਪਾਪਾਂ ਦੀ ਮਾਫ਼ੀ ਦੀ ਖ਼ਬਰ ਦਿੱਤੀ ਜਾਂਦੀ ਹੈ ਅਤੇ ਉਸੀ ਦੇ ਰਾਹੀਂ ਹਰੇਕ ਜਿਹੜਾ ਨੇਚਾ ਕਰਦਾ ਹੈ ਉਨ੍ਹਾਂ ਸਭਨਾਂ ਗੱਲਾਂ ਤੋਂ ਬੇਗੁਨਾਹ ਠਹਿਰਾਇਆ ਜਾਂਦਾ ਹੈ, ਜਿਨ੍ਹਾਂ ਤੋਂ ਤੁਸੀਂ ਮੂਸਾ ਦੀ ਸ਼ਰ੍ਹਾਂ ਨਾਲ ਬੇਗੁਨਾਹ ਨਾ ਠਹਿਰ ਸਕੇ। ਸੋ ਤੁਸੀਂ ਚੌਕਸ ਰਹੋ, ਕਿਤੇ ਐਉਂ ਨਾ ਹੋਵੇ ਉਹ ਜੋ ਨਵੀਆਂ ਵਿਚ ਕਿਹਾ ਗਿਆ ਹੈ ਸੋ ਤੁਹਾਡੇ ਉੱਤੇ ਆ ਪਵੇ ਕਿ ਹੇ ਤੁਛ ਜਾਣਨ ਵਾਲਿਓ, ਵੇਖੋ ਅਤੇ ਅਚਰਜ ਮੰਨੋ ਔਰ ਨਸ਼ਟ ਹੋ ਜਾਓ, ਕਿਉਂ ਜੋ ਮੈਂ ਤੁਹਾਡੇ ਦਿਨਾਂ ਵਿਚ ਇਕ ਕਾਰਜ ਕਰਦਾ ਹਾਂ, ਅਜਿਹਾ ਕਾਰਜ ਕਿ ਭਾਵੇਂ ਕੋਈ ਤੁਹਾਨੂੰ ਦੱਸੇ ਪਰ ਤੁਸੀਂ ਕਦੀ ਉਹਨੂੰ ਸੱਤ ਨਾ ਮੰਨੋਗੇ। ਜਾਂ ਉਹ ਬਾਹਰ ਨਿਕਲ ਰਹੇ ਸਨ ਤਾਂ ਉਹ ਬੇਨਤੀ ਕਰਨ ਲੱਗੇ, ਭਾਈ ਅਗਲੇ ਸਬਤ ਦੇ ਦਿਨ ਇਹ ਗੱਲਾਂ ਸਾਨੂੰ ਸੁਣਾਈਆਂ ਜਾਣ। ਜਾਂ ਸਭਾ ਉੱਠ ਗਈ ਤਾਂ ਬਹੁਤ ਸਾਰੇ ਯਹੂਦੀ ਅਤੇ ਯਹੂਦੀ ਮੁਰੀਦਾਂ ਵਿਚੋਂ ਭਗਤ ਪੌਲੁਸ ਅਰ ਬਰਨਬਾਸ ਦੇ ਮਗਰ ਲੱਗ ਤੁਰੇ। ਉਨ੍ਹਾਂ ਨੇ ਉਨ੍ਹਾਂ ਨਾਲ ਗੱਲਾਂ ਕਰਕੇ ਉਨ੍ਹਾਂ ਨੂੰ ਸਮਝਾ ਦਿੱਤਾ, ਭਾਈ ਪਰਮੇਸ਼ਵਰ ਦੀ ਕਿਰਪਾ ਵਿਚ ਬਣੇ ਰਹੋ। ਅਗਲੇ ਸਬਤ ਦੇ ਦਿਨ ਕਰੀਬ ਸਾਰਾ ਨਗਰ ਪਰਮੇਸ਼ਵਰ ਦਾ ਵਚਨ ਸੁਣਨ ਨੂੰ ਇਕੱਠਾ ਹੋਇਆ, ਪਰ ਯਹੂਦੀ ਐਡੀ ਭੀੜ ਵੇਖ ਕੇ ਖਾਰ ਨਾਲ ਭਰ ਗਏ ਅਤੇ ਪੌਲੁਸ ਦੀਆਂ ਗੱਲਾਂ ਦੇ ਵਿਰੁੱਧ ਬੋਲਣ ਔਰ ਕੁਫਰ ਬਕਣ ਡਹਿ ਪਏ। ਤਦ ਪੌਲੁਸ ਔਰ ਬਰਨਬਾਸ ਬੇਧੜਕ ਹੋ ਕੇ ਬੋਲੇ ਕਿ ਜ਼ਰੂਰ ਸੀ ਜੋ ਪਰਮੇਸ਼ਵਰ ਦਾ ਵਚਨ ਪਹਿਲਾਂ ਤੁਹਾਨੂੰ ਸੁਣਾਇਆ ਜਾਂਦਾ, ਪਰ ਜਿਸ ਕਰਕੇ ਤੁਸੀਂ ਉਸ ਨੂੰ ਆਪਣੇ ਕੋਲੋਂ ਰੱਦ ਕਰਦੇ ਅਤੇ ਆਪ ਨੂੰ ਸਦੀਪਕ ਜੀਵਨ ਦੇ ਯੋਗ ਨਹੀਂ ਸਮਝਦੇ ਹੋ, ਤਾਂ ਵੇਖੋ ਅਸੀਂ ਪਰਾਈਆਂ ਕੌਮਾਂ ਵੱਲ ਮੁੜਦੇ ਹਾਂ, ਕਿਉਂਕਿ ਪ੍ਰਭੂ ਨੇ ਸਾਨੂੰ ਇਉਂ ਹੁਕਮ ਦਿੱਤਾ ਹੈ, ਮੈਂ ਤੁਹਾਨੂੰ ਪਰਾਈਆਂ ਕੌਮਾਂ ਲਈ ਜੋਤ ਠਹਿਰਾਇਆ ਹੈ, ਭਾਈ ਤੂੰ ਧਰਤੀ ਦੇ ਬੰਨੇ ਤੀਕਰ ਮੁਕਤੀ ਦਾ ਕਾਰਨ ਹੋਵੇਂ। ਤਾਂ ਪਰਾਈਆਂ ਕੌਮਾਂ ਦੇ ਲੋਕ ਇਹ ਗੱਲਾਂ ਸੁਣ ਕੇ ਆਨੰਦ ਹੋਏ ਅਤੇ ਪਰਮੇਸ਼ਵਰ ਦੇ ਵਚਨ ਦੀ ਵਡਿਆਈ ਕਰਨ ਲੱਗੇ ਅਤੇ ਜਿੰਨੇ ਸਦੀਪਕ ਜੀਵਨ ਲਈ ਠਹਿਰਾਏ ਗਏ ਸਨ ਉਨ੍ਹਾਂ ਨੇਚਾ ਕੀਤੀ ਔਰ ਉਹ ਸਾਰੇ ਦੇਸ਼ ਵਿਚ ਪ੍ਰਭੂ ਦਾ ਵਚਨ ਫੈਲਦਾ ਗਿਆ। ਪਰ ਯਹੂਦੀਆਂ ਨੇ ਭਗਤਣਾ, ਪਤਵੰਤੀਆਂ, ਇਸਤਰੀਆਂ ਅਤੇ ਨਗਰ ਦੇ ਵੱਡੇ ਆਦਮੀਆਂ ਨੂੰ ਉਭਾਰਿਆ ਔਰ ਪੌਲੁਸ ਅਤੇ ਬਰਨਬਾਸ ਉੱਤੇ ਦੰਗਾ ਮਚਾਇਆ ਅਤੇ ਉਨ੍ਹਾਂ ਨੂੰ ਆਪਣੀ ਹੱਦੋਂ ਬਾਹਰ ਕੱਢ ਦਿੱਤਾ, ਪਰ ਉਹ ਉਨ੍ਹਾਂ ਉੱਤੇ ਆਪਣੀਆਂ ਪੈਰਾਂ ਦੀ ਧੂੜ ਝਾੜ ਕੇ ਇਕੋਨਿਊਮ ਵਿਚ ਆਏ ਅਤੇ ਚੇਲੇ ਆਨੰਦ ਔਰ ਪਵਿੱਤਰ ਆਤਮਾ ਨਾਲ ਭਰੇ ਰਹਿੰਦੇ ਸਨ।